ਪੌੜੀ 27 ਚੱਲੀ। ਆਗਰੇ ਦੀ ਸੰਗਤ। ਮਹਿਤਾ ਸਕਤੂ ਆਗਰਾ, ਚੱਡਾ ਹੋਵਾ ਨਿਹਾਲ ਨਿਹਾਲਾ, ਗੜਿਆਲ ਮਥੁਰਾ ਦਾਸ ਹੈ, ਸਭ ਪਰਿਵਾਰਾ ਲਾਲ ਗੁਲਾਲਾ, ਗੰਗਾ ਸਹਿਗਲ ਸੂਰਮਾ, ਹਰਵੰਸ ਤਪੇ ਟਹਿਲ ਧਰਮਸਾਲਾ, ਅਣਦ ਮੁਰਾਰੀ ਮਹਾਂਪੁਰਖ, ਕਲਿਆਣ ਕੁਲ ਕਵਲ ਰਸਾਲਾ, ਨਾਨੋ ਲਟਕਣ ਬਿੰਦ ਰਾਓ, ਸੇਵਾ ਸੰਗਤ ਪੂਰਨ ਕਾਲਾ, ਹਾਂਡਾ ਆਲਮ ਚੰਦ ਹੈ, ਸੰਸਾਰਾ ਤਲਵਾੜ ਸੁਖਾਲਾ, ਜਗਨਾਨੰਦ ਸਾਧ ਹੈ, ਭਾਨੂ ਸੋਹੜ ਹੰਸਾਂ ਦੀ ਡਾਲਾ, ਗੁਰਭਾਈ ਰਤਨਾਂ ਦੀ ਮਾਲਾ, ਗੁਰਭਾਈ ਰਤਨਾਂ ਦੀ ਮਾਲਾ। ਸਾਖੀ ਹੋਰ ਚੱਲੀ। ਭਾਈ ਸਕਤੂ ਅਤੇ ਨਿਹਾਲੂ। ਮਹਿਤਾ ਸਕਤੂ ਅਤੇ ਨਿਹਾਲੂ ਚੱਡਾ ਦੋਨੋਂ ਆਗਰੇ ਵਿੱਚ ਰਹਿੰਦੇ ਸਨ। ਗੁਰੂ ਅਰਜਨ ਜੀ ਦੀ ਸ਼ਰਨ ਆਏ ਅਤੇ ਅਰਦਾਸ ਕੀਤੀ। ਜੋ ਕਰਮਕਾਂਡੀ ਕਹਿੰਦੇ ਹਨ, ਕਰਮ ਸ਼ੁਭ ਕੀਤੇ ਬਿਨਾਂ ਨਿਤ ਕਰਮ ਗਾਇਤਰੀ ਤਰਪਣ ਆਦਿਕ ਅਤੇ ਨਿਮਿਤ ਕਰਮ ਪਿੰਡ ਪੱਤਲ ਦਸ ਗਾਤਰ ਸਰਾਧ ਖਿਆਹ ਕੀਤੇ ਬਿਨਾਂ ਗਤ ਨਹੀਂ ਹੁੰਦੀ। ਅਤੇ ਗਿਆਨੀ ਕਹਿੰਦੇ ਹਨ, ਗਿਆਨ ਹੀ ਕਰ ਗਤ ਹੈ। ਜੈਸੇ ਸਰੀਰ ਅਨਿੱਤ ਹੈ, ਤੈਸੇ ਕਰਮ ਅਨਿੱਤ ਹਨ। ਗਿਆਨ ਹੀ ਕਰ ਗਤ ਹੈ ਤਾਂ ਅਸੀਂ ਕੌਣ ਸੀ ਕਿਰਿਆ ਕਰੀਏ। ਤਾਂ ਬਚਨ ਹੋਇਆ, ਜੈਸੇ ਦੁਭਾਸੀਆਂ ਜਹਾਜ਼ਾਂ ਵਿੱਚ ਸੌਦਾ ਕਰਵਾਏ ਦਿੰਦਾ ਹੈ, ਤੈਸੇ ਮਹਾਰਾਜ ਦਾ ਨਾਮ ਦੁਭਾਸਿਆ ਹੈ। ਨਾਲੇ ਕਰਮਾਂ ਵਾਲਿਆਂ ਕੀ ਗਤ ਕਰ ਦਿੱਤਾ ਹੈ, ਨਾਲੇ ਗਿਆਨ ਵਾਲਿਓ ਕੀ ਗਤ ਕਰ ਦਿੱਤਾ ਹੈ। ਗਿਆਨ ਵਾਲੇ ਕੀ ਗਿਆਨ ਦ੍ਰਿੜ ਕਰ ਦਿੱਤਾ ਹੈ, ਕਰਮਾਂ ਵਾਲਿਆਂ ਕੇ ਨਹਿਕਾਮ ਕਰਮ ਪ੍ਰਾਪਤ ਕਰ ਦਿੱਤਾ ਹੈ। ਪ੍ਰਥਮੇ ਅਗਿਆਨ ਕਾਲ ਸ਼ੁਭ ਕਰਮ ਨਹਿਕਾਮ ਕੀਤੇ ਅੰਤਃਕਰਨ ਸ਼ੁੱਧ ਹੋਤੇ ਹਨ। ਤੁਸਾਂ ਵਾਹਿਗੁਰੂ ਕੇ ਨਾਮ ਕਾ ਜਾਪ ਕਰਨਾ। ਵਾਹਿਗੁਰੂ। ਸਾਖੀ ਹੋਰ ਚੱਲੀ। ਭਾਈ ਗੜਿਆਲ ਮਥੁਰਾ ਦਾਸ। ਭਾਈ ਗੜਿਆਲ ਅਤੇ ਭਾਈ ਮਥੁਰਾ ਦਾਸ ਦੋਵੇਂ ਪੰਡ ਦੀ ਕ੍ਰਿਤ ਕਰ ਲਿਆਉਂਦੇ ਹੈ ਸਨ ਅਤੇ ਪਰਿਵਾਰ ਵਾਲੇ ਸੇ। ਪੁੱਤਰ ਇਸਤਰੀ ਉਨਕੀ ਸੇਵਾ ਟਹਿਲ ਕਰਨ, ਰੁਗ ਛਕਾਵਣ। ਤਾਂ ਉਹਨਾਂ ਨੇ ਕਿਹਾ, ਜੈਸੇ ਸਾਡੀ ਟਹਿਲ ਸੇਵਾ ਕਰਦੇ ਹੋ, ਜੇ ਅਸੀਂ ਪਾਸ ਨਾ ਹੋਈਏ ਤਾਂ ਸਿੱਖਾਂ ਦੀ ਟਹਿਲ ਕਰਨੀ, ਅਤੇ ਤੁਸੀਂ ਅਤੇ ਅਸੀਂ ਵੀ ਸਭੇ ਸਿੱਖਾਂ ਦੀ ਟਹਿਲ ਸੇਵਾ ਕਰੀਏ, ਸਿੱਖਾਂ ਦੀ ਪ੍ਰਸੰਨਤਾ ਲਈਏ। ਤਬ ਆਇਆ ਸਿੱਖਾਂ ਦੀ ਬਹੁਤ ਟਹਿਲ ਕਰਿਆ ਕਰਨ। ਸਾਹਿਬ ਪੰਜਵੀਂ ਪਾਤਸ਼ਾਹੀ ਦੇ ਹਜ਼ੂਰ ਉਹਨਾਂ ਦੀ ਸਾਖ ਚੱਲੀ ਤਾਂ ਉਹ ਹਜ਼ੂਰ ਆਏ। ਵੱਡੀ ਸਾਹਿਬ ਦੀ ਖੁਸ਼ੀ ਹੋਈ, ਇਸੇ ਕਰ ਉਹਨਾਂ ਦਾ ਕਲਿਆਣ ਹੋਇਆ। ਵਾਹਿਗੁਰੂ। ਸਾਖੀ ਹੋਰ ਚੱਲੀ। ਭਾਈ ਗੰਗਾ ਸਹਿਗਲ। ਭਾਈ ਗੰਗਾ ਸਹਿਗਲ ਵੱਡਾ ਸੂਰਮਾ ਹੈ ਸੀ। ਗੁਰੂ ਅਰਜਨ ਜੀ ਦੀ ਸ਼ਰਨ ਆਇਆ ਅਤੇ ਬਚਨ ਹੋਇਆ, ਤੁਸੀਂ ਮਲਿਸ਼ਾਂ ਦੀ ਜੋ ਚਾਕਰੀ ਕਰਦੇ ਹੋ, ਤੁਸੀਂ ਹਰਗੋਬਿੰਦ ਜੀ ਦੇ ਪਾਸ ਰਹਿਆ ਕਰੋ, ਤਾਂ ਸਾਡੀ ਪ੍ਰਤਪਾਲਾ ਵੀ ਕਰਨਗੇ ਅਤੇ ਨਾਮ ਅਤੇ ਗਿਆਨ ਵੀ ਪ੍ਰਾਪਤ ਹੋਵੇਗਾ। ਨਾਲੇ ਦੀਨ ਵਿਖੇ ਤੁਹਾਡਾ ਮੁੱਖ ਉਜਲਾ ਹੋਵੇਗਾ, ਨਾਲੇ ਦੁਨੀਆਂ ਦੇ ਕਾਜ ਪੂਰੇ ਹੋਣਗੇ। ਸਾਹਿਬ ਛੇਵੀਂ ਪਾਤਸ਼ਾਹੀ ਦੇ ਪਾਸ ਗੰਗਾ ਸਹਿਗਲ ਰਿਹਾ ਅਤੇ ਯੁੱਧ ਦੇ ਸਮੇਂ ਸਨਮੁੱਖ ਰਹੇ, ਇਸੇ ਕਰ ਉਸਦਾ ਕਲਿਆਣ ਹੋਇਆ। ਵਾਹਿਗੁਰੂ। ਸਾਖੀ ਹੋਰ ਚੱਲੀ। ਭਾਈ ਹਰਵੰਸ ਤਪਾ। ਹਰਵੰਸ ਤਪਾ ਧਰਮਸਾਲ ਦੀ ਟਹਿਲ ਕਰਦਾ ਸੀ। ਜੋ ਸਿੱਖ ਭੁੱਖਾ ਆਵੇ ਉਸਨੂੰ ਪ੍ਰਸਾਦ ਖਿਲਾਵੇ, ਜੇ ਥੱਕਾ ਆਵੇ ਉਸਦੇ ਗਰਮ ਪਾਣੀ ਨਾਲ ਪੈਰ ਧੋਵੇ, ਰੁੱਖ ਛਕਾਵੇ, ਰਾਤ ਨੂੰ ਉੱਪਰ ਭੂਰੇ ਪਾਏ ਦੇਵੇ, ਪਾਣੀ ਗਰਮ ਕਰਕੇ ਇਸ਼ਨਾਨ ਪਿਛਲੀ ਰਾਤ ਕਰਾਏ, ਅਤੇ ਅੰਮ੍ਰਿਤ ਵੇਲੇ ਗ੍ਰੰਥ ਜੀ ਦੀ ਬਾਣੀ ਪੜ੍ਹੇ, ਅਤੇ ਤੀਸਰੇ ਪਹਿਰ ਭਾਈ ਗੁਰਦਾਸ ਜੀ ਦੀ ਪੜ੍ਹੇ। ਤਾਂ ਸਿੱਖਾ ਕਹਿਆ, ਸਾਹਿਬ ਗ੍ਰੰਥ ਜੀ ਦੀ ਮਰਯਾਦਾ ਕੀਤੀ ਹੈ, ਹੋਰ ਬਾਣੀਆਂ ਬੰਦ ਕੀਤੀਆਂ ਹਨ। ਤਾਂ ਉਸਨੇ ਸਾਹਿਬ ਦੇ ਅਰਦਾਸ ਕੀਤੀ, ਜੋ ਜੀ ਭਾਈ ਗੁਰਦਾਸ ਦੀ ਬਾਣੀ ਪੜ੍ਹਿਆ ਕਰੀਏ ਕਿ ਨਾ ਪੜ੍ਹਿਆ ਕਰੀਏ। ਤਾਂ ਬਚਨ ਹੋਇਆ, ਅਗਿਆਨੀਆਂ ਨੇ ਸ਼ਰੀਕਾ ਕਰਕੇ ਬਾਣੀਆਂ ਉਚਾਰਨੀਆਂ ਹਨ ਅਤੇ ਗੁਰੂ ਕੇ ਸ਼ਬਦ ਦੀ ਛਾਇਆ ਨਹੀਂ ਲੀਤੀ, ਉਸ ਬਾਣੀ ਨੂੰ ਵਰਜਿਆ ਹੈ। ਅਤੇ ਭਾਈ ਜੀ ਦੀ ਬਾਣੀ ਤਾਂ ਮਾਨੋ ਸ਼ਬਦ ਦਾ ਟੀਕਾ ਹੈ, ਉਸ 'ਤੇ ਸਿੱਖੀ ਪ੍ਰਾਪਤ ਹੁੰਦੀ ਹੈ। ਜੋ ਈਸ਼ਵਰ ਦਾ ਰਿਦਾ ਗਿਆਨ ਹੈ ਅਤੇ ਗੁਰਾਂ ਦਾ ਰਿਦਾ ਸ਼ਬਦ ਹੈ। ਜੋ ਸਿੱਖ ਦਾ ਰਿਦਾ ਸ਼ਬਦ ਨਾਲ ਮਿਲਿਆ ਹੋਵੇ ਸੋ ਬੇਸ਼ੱਕ ਉਹ ਪੜ੍ਹਨਾ। ਵਾਹਿਗੁਰੂ। ਸਾਖੀ ਹੋਰ ਚੱਲੀ। ਮੁਰਾਰੀ ਅਣਦ ਆਦਿ। ਮੁਰਾਰੀ ਅਣਦ ਮਹਾਂਪੁਰਖ ਹੈ ਸੀ ਅਤੇ ਆਤਮ ਗਿਆਨੀ ਸੀ ਅਤੇ ਭਾਈ ਕਲਿਆਣਾ ਅਤੇ ਭਾਈ ਨਾਨੂ ਲਟਕਣ ਅਤੇ ਜਾਤ ਬਿੰਦਰਾਓ ਅਤੇ ਆਲਮ ਚੰਦ ਹਾਂਡਾ ਅਤੇ ਸਹਿਸਾਰੂ ਤਲਵਾੜ ਜਗਿਆਸੀ ਹੈ ਸਨ। ਗੁਰੂ ਅਰਜਨ ਜੀ ਦੀ ਸ਼ਰਨ ਆਏ ਅਤੇ ਕਹਿਆ, ਗਰੀਬ ਨਵਾਜ਼ ਜੀ, ਸਾਡਾ ਉਧਾਰ ਕੀਚੈ ਤਾਂ ਬਚਨ ਹੋਇਆ ਸ਼ਬਦ ਦਾ ਅਭਿਆਸ ਕਰਨਾ ਅਤੇ ਸਿੱਖਾਂ ਸਾਧਾਂ ਦੀ ਸੇਵਾ ਕਰਨੀ। ਤਾਂ ਉਹਨਾਂ ਕਹਿਆ, ਗਰੀਬ ਨਵਾਜ਼ ਜੀ, ਜਿਸ ਸਮੇਂ ਸ਼ਬਦ ਸੁਣਦੇ ਹਾਂ ਤਿਸ ਸਮੇਂ ਤਾਂ ਮਨ ਨੀਵਾਂ ਰਹਿੰਦਾ ਹੈ, ਜਿਸ ਸਮੇਂ ਵਿਵਹਾਰ ਵਿੱਚ ਪਾਉਂਦੇ ਹਾਂ ਤਿਸ ਸਮੇਂ ਭੁੱਲ ਜਾਂਦਾ ਹਾਂ। ਤਾਂ ਬਚਨ ਹੋਇਆ ਅਜੇ ਤੋਂ ਸਾਡਾ ਅਭਿਆਸ ਦ੍ਰਿੜ ਨਹੀਂ ਹੋਇਆ। ਇਸ ਵਿਵਹਾਰ ਦਾ ਅਤੇ ਦੁਰਮਤ ਦਾ ਅਭਿਆਸ ਬਹੁਤਿਆਂ ਜਨਮਾਂ ਦਾ ਚੱਲਿਆ ਆਇਆ ਹੈ ਅਤੇ ਸ਼ਬਦ ਬਾਣੀ ਦਾ ਅਭਿਆਸ ਇਸ ਜਨਮ ਪਿਆ ਹੈ, ਪਰ ਉਹ ਪੀ ਦੇ ਅਪਮਾਨ ਦਾ ਅਭਿਆਸ ਨਿਤ ਸ਼੍ਰਵਣ ਦ੍ਰਿੜ ਹੋਇਆ, ਉਸ ਅਭਿਆਸ ਦੁਆਰੇ ਅਣਹੁੰਦਾ ਦ੍ਰਿੜ ਹੋ ਗਿਆ ਹੈ ਅਤੇ ਇਹ ਪੀ ਆਤਮ ਗਿਆਨ ਦਾ ਅਭਿਆਸ ਨਿਤ ਸ਼੍ਰਵਣ ਦੁਆਰੇ ਦ੍ਰਿੜ ਹੋਵੇਗਾ। ਤਾਂ ਇਹ ਸੱਚਾ ਅਭਿਆਸ ਦ੍ਰਿੜ ਹੋਇਆ ਉਹ ਅਭਿਆਸ ਵਿਸਿਮਰਨ ਹੋ ਜਾਵੇਗਾ। ਜੈਸੇ ਨਦੀ ਦਾ ਪ੍ਰਵਾਹ ਹੋਰ ਤੇਹ ਪਾਈਦਾ ਹੈ, ਤਾਂ ਪ੍ਰਥਮੇ ਗਿਆਨ ਰੂਪੀ ਬੰਧ ਦ੍ਰਿੜ ਕੀਤਾ ਅਤੇ ਮਨ ਜੋ ਨਿਵਾਣ ਕੀਤਾ ਚਾਹੀਦਾ ਹੈ, ਤਾਂ ਪ੍ਰਵਾਹ ਪਿਆ ਹੋਇਆ ਫਿਰ ਯਤਨ ਕੋਈ ਨਹੀਂ ਰਹਿੰਦਾ। ਤਾਂ ਉਹਨਾਂ ਦਾ ਅਭਿਆਸ ਦੁਆਰੇ ਕਲਿਆਣ ਹੋਇਆ, ਹੋਰਨਾਂ ਨੂੰ ਉਪਾਸ਼ਨਾ ਦ੍ਰਿੜ ਹੋਈ। ਸਾਖੀ ਹੋਰ ਚੱਲੀ। ਭਾਈ ਜਗਨਾ ਨੰਦਾ ਆਦਿ। ਭਾਈ ਜਗਨਾ ਅਤੇ ਭਾਈ ਨੰਦਾ ਅਤੇ ਭਾਈ ਭਾਨਾ ਸੋਹੜ ਗੁਰੂ ਅਰਜਨ ਜੀ ਦੀ ਸ਼ਰਨ ਆਏ। ਅਸੀਂ ਇੰਦਰੀਆਂ ਨੂੰ ਰੋਕ ਕੇ, ਪ੍ਰਾਣਾਂ ਨੂੰ ਪੀ ਰੋਕ ਕੇ ਭਜਨ ਕਰਦੇ ਹਾਂ, ਪਰ ਕੋਈ ਕੋਈ ਪਦਾਰਥ ਦ੍ਰਿਸ਼ਟ ਆਵਦਾ ਹੈ ਤਾਂ ਸਾਡਾ ਮਨ ਚਲ ਜਾਂਦਾ ਹੈ। ਬਚਨ ਹੋਇਆ, ਮਨੋ ਨਾਸ ਅਤੇ ਵਾਸ਼ਨਾ ਖੈ ਅਤੇ ਤਤ ਗਿਆਨ, ਤਿੰਨਾਂ ਦੀ ਹੀ ਇਕੱਠੀ ਸਾਧਨਾ ਕਰੋ। ਜੈਸੇ ਸੋਦਰ ਦਾ ਛੱਕਾ ਪੜੀਦਾ ਹੈ ਤਾਂ ਫਲ ਹੁੰਦਾ ਹੈ, ਤੈਸੇ ਤਿੰਨਾਂ ਹੀ ਗੁਣਾਂ ਦਾ ਅਭਿਆਸ ਕਰੋਗੇ ਤਾਂ ਤੁਹਾਡਾ ਮਨ ਚਲਾਏ ਮਾਨ ਨਾ ਹੋਵੇਗਾ। ਤਾਂ ਉਹਨਾਂ ਬੇਨਤੀ ਕੀਤੀ, ਜੋ ਜੀ ਸਾਨੂੰ ਕਿਰਪਾ ਕਰਕੇ ਵਚਨ ਕੀਚੈ। ਤਾਂ ਬਚਨ ਹੋਇਆ, ਮਨੋ ਨਾਸ ਪ੍ਰਾਣਾ ਦੇ ਰੋਕਣ ਕਰ ਹੁੰਦਾ ਹੈ। ਪ੍ਰਾਣ ਮਨ ਦਾ ਘੋੜਾ ਹੈਨ, ਪ੍ਰਾਣਾ ਨੂੰ ਤ੍ਰਿਕੁਟੀ ਵਿਖੇ ਰੋਕ ਰੱਖੋਗੇ ਤਾਂ ਮਨੋ ਨਾਸ ਹੋਵੇਗਾ ਅਤੇ ਵਾਸ਼ਨਾ ਖੈ ਜਗਤ ਦੇ ਝੂਠ ਜਾਣਨ ਕਰ ਹੁੰਦੀ ਹੈ ਅਤੇ ਜਗਤ ਦੇ ਪਦਾਰਥ ਝੂਠੇ, ਮ੍ਰਿਗ ਤ੍ਰਿਸ਼ਨਾ ਕੀ ਨਿਆਈ ਝੂਠੇ ਜਾਣੀ ਦੇ ਹੈਨ ਤਾਂ ਵਾਸ਼ਨਾ ਖੈ ਹੁੰਦੀ ਹੈ ਅਤੇ ਤਤ ਗਿਆਨ ਵੇਦਾਂਤ ਦੇ ਅਭਿਆਸ ਕਰ ਹੁੰਦਾ ਹੈ। ਤਾਂ ਸ਼ਬਦ ਸਭ ਵੇਦਾਂਤ ਦਾ ਸਾਰ ਹੈ। ਜੇ ਸ਼ਬਦ ਦਾ ਅਭਿਆਸ ਕਰੀਦਾ ਹੈ ਤਾਂ ਤਤ ਗਿਆਨ ਦ੍ਰਿੜ ਹੁੰਦਾ ਹੈ ਅਤੇ ਪਰਸਪਰ ਤਿੰਨੇ ਆਪ ਵਿੱਚ ਸਹਾਇਕ ਹਨ। ਮਨੋਨਾਸ ਅਤੇ ਵਾਸ਼ਨਾ ਖੈ ਹੁੰਦੀ ਹੈ ਅਤੇ ਵਾਸ਼ਨਾ ਖੈ ਅਤੇ ਮਨੋਨਾਸ ਹੁੰਦਾ ਹੈ। ਤਤ ਗਿਆਨ ਅਤੇ ਵਾਸ਼ਨਾ ਖੈ ਅਤੇ ਮਨੋਨਾਸ ਦੋਨੋਂ ਹੁੰਦੇ ਹਨ। ਜੈਸੇ ਕੋਈ ਦਿੱਲੀ ਦੇ ਰਾਜੇ ਪਾਸੋਂ ਇੱਕ ਸਰਿੰਦ ਦਾ ਸੂਬੇਦਾਰ ਅਤੇ ਇੱਕ ਲਾਹੌਰ ਦਾ ਸੂਬੇਦਾਰ ਅਤੇ ਇੱਕ ਕਾਬੁਲ ਦਾ ਸੂਬੇਦਾਰ ਤੁਰੇ ਤੋਂ ਤਿੰਨਾਂ ਨੂੰ ਹੀ ਰਾਜੇ ਦੀ ਆਗਿਆ ਹੋਵੇ, ਜੋ ਪਹਿਲੇ ਇਕੱਠਾ ਹੋ ਕੇ ਸਰਿੰਦ ਦਾ ਠਾਣਾ ਤਕੜਾ ਕਰ ਜਾਵਣਾ ਅਤੇ ਬਹੜੋ ਲਾਹੌਰ ਦਾ ਠਾਣਾ ਤਕੜਾ ਕਰ ਜਾਵਣਾ ਅਤੇ ਬਹੜੋ ਕਾਬਲ ਦਾ ਠਾਣਾ ਤਕੜਾ ਕਰਨਾ ਅਤੇ ਮੁਦਈ ਤੁਸਾਡੇ ਜਬਰ ਹੈਨ, ਇਕਸ ਇਕਸ ਥੀ ਜਿੱਤੇ ਨਹੀਂ ਜਾਂਦੇ। ਤੈਸੇ ਅਗਿਆਨ ਜੈਸਾ ਵੈਰੀ ਹੈ ਅਤੇ ਤਤ ਗਿਆਨ ਅਤੇ ਵਾਸ਼ਨਾ ਖੈ ਅਤੇ ਮਨੋਨਾਸ ਤਿੰਨੇ ਅਭਿਆਸ ਹੋਵਣ ਤਾਂ ਉਹ ਅਗਿਆਨ ਦਾ ਨਸ਼ਟ ਹੁੰਦਾ ਹੈ। ਸਾਸ ਸਾਸ ਵਾਹਿਗੁਰੂ ਜਪਣਾ ਅਤੇ ਸ਼ਬਦ ਦਾ ਅਭਿਆਸ ਕਰਨਾ ਅਤੇ ਜਗਤ ਨੂੰ ਝੂਠਾ ਜਾਣਨਾ। ਵਾਹਿਗੁਰੂ।